ਸ਼ਾਨੀ ਛੰਦ ਸੁਨ ਦੀਵਾਨ ਤੇ ਸ਼ਾਹ ਤਬ ਕਰ ਹੁਕਮ ਦਿਵਾਯੋ ਤੁਮਲੀ ਆਪਣੇ
ਕਰਨੀ
ਚੰਨ ਤੋ ਦਿਓ ਕੈ ਬੋਰ ਪ੍ਰਸੰਗਾ ਦੇਈ ਜੀਵ ਕਾ ਪ੍ਰਥਮ ਤੁਮ ਬੋ ਆਦਰ ਸੰਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਬਹੁਤ ਹੀ ਵੱਡੇ ਭਾਗ ਹਨ
ਦੀਨ
ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਚੋ ਪ੍ਰਾਪਤ ਇਤਿਹਾਸਕ ਅਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਲਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੋ ਹਰ ਇੱਕ ਸੋਗ ਤੋਂ ਰਹਿਤ ਨੇ ਨਿਰਵੈਰ ਨੇ ਰੱਖਣ ਵਾਲੇ ਨਿਰਵੈਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨਾਲ ਵੈਰ ਚਿਤਵ ਰਹੇ ਨੇ। ਬਾਬਾ ਪ੍ਰਿਥੀ ਚੰਦ ਜੀ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਦੀ ਮੌਤ ਦੀ ਖ਼ਬਰ ਇਨ੍ਹਾਂ ਦੇ ਨਗਰ ਕੋਠੇ ਗੁਰੂ ਕੇ ਪਹੁੰਚੀ। ਪਰਿਵਾਰ ਵਿਚ ਸ਼ੋਕ ਦੀ ਲਹਿਰ ਦੌੜ ਪਈ। ਬੀਬੀ ਕਰਮੋ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਬਾਬਾ ਮਿਹਰਵਾਨ ਕੁਰਲਾ ਰਹੇ ਨੇ, ਵਿਰਲਾਪ ਕਰ ਰਹੇ ਨੇ। ਕਰਮੋ ਵੈਣ ਪਾਉਂਦੀ ਹੈ ਬਾਬੇ ਪ੍ਰਿਥੀ ਚੰਦ ਦਾ ਨਾਂ ਲੈ ਕੇ ਕਿ ਤੂੰ ਸਾਡਾ ਸਹਾਰਾ ਸੀ, ਹੁਣ ਸਾਡਾ ਸਹਾਰਾ ਕੌਣ ਹੈ। ਕੁਝ ਦਿਨ ਬੀਤ ਗਏ। ਬਾਬੇ ਮਿਹਰਵਾਨ ਨੇ ਵਿਚਾਰ ਕੀਤਾ ਕਿ ਮੈਂ ਲਾਹੌਰ ਜਾਵਾਂ, ਪਰ ਕਰਮੋ ਨੇ ਸਮਝਾਇਆ, ਮਿਹਰਵਾਨ ਗੁਰੂ ਅਰਜਨ ਸਾਹਿਬ ਬੜੇ ਕਰਾਮਾਤੀ ਨੇ, ਅਜਮਤੀ ਨੇ। ਵੇਖ ਪਹਿਲਾਂ ਸੁਲੀ ਖਾਂ ਤੇਰੀਆਂ ਅੱਖਾਂ ਦੇ ਸਾਹਮਣੇ ਕਿਵੇਂ ਸੜ ਕੇ ਮਰਿਆ, ਫਿਰ ਸੁਲਵੀ ਖਾਂ ਰਸਤੇ ਵਿਚ ਮਰ ਗਿਆ, ਉਥੇ ਤੱਕ ਪਹੁੰਚ ਨਹੀਂ ਸਕਿਆ, ਤੇ ਹੁਣ ਤੇਰਾ ਪਿਤਾ ਗਿਆ ਸੀ ਉਹ ਵੀ ਰਸਤੇ ਚ ਮਰ ਗਿਆ, ਤੇ ਜਿਨ੍ਹਾਂ ਨੇ ਆਪਣੇ ਸਕੇ ਭਰਾ ਨੂੰ ਨਹੀਂ ਛੱਡਿਆ ਤੂੰ ਤਾਂ ਫਿਰ ਉਨ੍ਹਾਂ ਦਾ ਭਤੀਜਾ ਹੈ, ਤੂੰ ਇੱਥੇ ਘਰ ਵਿਚ ਹੀ ਰਹਿ, ਇੱਥੇ ਸਿੱਖੀ ਸੇਵਕੀ ਆਪਣੀ ਹੈ, ਉਹ ਆ ਕੇ ਪੂਜਾ ਕਰ ਰਹੇ ਨੇ, ਆਪਣਾ ਗੁਜ਼ਾਰਾ ਵੀ ਸਹੀ ਚੱਲ ਰਿਹਾ। ਇਧਰ ਪ੍ਰਿਥੀ ਚੰਦ ਦੀ ਮੌਤ ਦੀ ਖ਼ਬਰ ਚੰਦੂ ਕੋਲ ਵੀ ਪਹੁੰਚੀ ਤੇ ਚੰਦੂ ਬੜਾ ਦੁਖੀ ਹੋਇਆ। ਸਾਰੀਆਂ ਆਸਾਂ ਮੁਰਾਦਾਂ ਦੇ ਉੱਤੇ ਪਾਣੀ ਫਿਰ ਗਿਆ। ਏਦਾਂ ਦੁਖੀ ਹੋਇਆ ਮਾਨੋ ਜਿਵੇਂ ਕਿਸੇ ਪੱਕੇ ਹੋਏ ਜ਼ਖ਼ਮ ਤੇ ਚੋਟ ਲੱਗ ਗਈ ਹੋਵੇ, ਜਾਂ ਕਿਸੇ ਨੇ ਜ਼ਖ਼ਮ ਤੇ ਲੂਣ ਛਿੜਕ ਦਿੱਤਾ ਹੋਵੇ। ਵਿਆਕੁਲ ਹੋ ਕੇ ਸੋਚਦਾ ਹੁਣ ਕੀ ਕਰਾਂ, ਚਿੰਤਾ ਤੁਰ ਹੋਏ। ਚੰਦੂ ਨੂੰ ਨਾ ਰੋਟੀ ਚੰਗੀ ਲੱਗਦੀ ਹੈ, ਨਾ ਇਹਨੂੰ ਨੀਂਦ ਆਉਂਦੀ ਹੈ। ਇਸ ਤਰ੍ਹਾਂ ਕੁਝ ਸਮਾਂ ਇਹਨੇ ਦੁੱਖ ਦੇ ਵਿਚ ਬਤੀਤ ਕੀਤਾ ਹੈ। ਇਕ ਦਿਨ ਚੰਦੂ ਬਾਦਸ਼ਾਹ ਜਹਾਂਗੀਰ ਦੇ ਕੋਲ ਆਇਆ। ਬਾਦਸ਼ਾਹ ਜਹਾਂਗੀਰ ਦੇ ਕੋਲ ਆ ਕੇ ਬਾਬੇ ਪ੍ਰਿਥੀ ਚੰਦ ਦਾ ਜ਼ਿਕਰ ਚਲਾਇਆ। ਕਹਿਣ ਲੱਗਾ, ਜੀ ਬਾਬਾ ਪ੍ਰਿਥੀ ਚੰਦ ਜੀ ਜੋ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਨੇ, ਗੁਰੂ ਅਰਜਨ ਸਾਹਿਬ ਨੇ ਉਨ੍ਹਾਂ ਨੂੰ ਆਪਣੇ ਨਗਰ ਚੋਂ ਤੋਮਤਾ ਲਾ ਕੇ ਕੱਢਿਆ। ਉਹ ਪਹਿਲਾਂ ਕਈ ਵਾਰ ਤੁਹਾਨੂੰ ਮਿਲਣ ਆ ਚੁੱਕਾ ਹੈ, ਹੁਣ ਵੀ ਆ ਰਿਹਾ ਸੀ, ਪਰ ਰਸਤੇ ਵਿਚ ਅਚਾਨਕ ਉਹਦੀ ਮੌਤ ਹੋ ਗਈ ਹੈ। ਉਹਦਾ ਇਕ ਲੜਕਾ ਹੈ, ਮਿਹਰਵਾਨ ਉਹਦਾ ਨਾਂ ਹੈ। ਉਹ ਚਾਹੁੰਦਾ ਹੈ ਕਿ ਜਿਹੜੀ ਮੇਰੀ ਦਸਤਾਰ ਬੰਦੀ ਹੈ وہ بادشاہ جہانگیر دے خزانے جو دستار آوے تے میں او دستار اپنے سر تے بننا وہ تہاڈا اتنا ستکار کردا ہے اتنا ادب کردا ہے وہ بادشاہ جہانگیر نے حکم کیتا کہندا پھر ایدے وچ کیڑا کوئی وڈی بات ہے اسی ویلے خزانے چ حکم کیتا کہ ایک دستار سرے پاؤ کڈ کے دیو چندو نو دے دیو آپے اتھے تک پہنچدا کر دے گا تو اس پرکار نال چندو ہور بھی کچھ تومتا لا رہا ہے گرو ارجن صاحب پنجویں پاتشاہ جی دے برخلاف گرو چرناں نال جوڑ کے ستگراں دا پوتر اتہاس سربن کریے ایکاگرتا بناون واسطے آخو جی ستنام شری ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਨਿਸ਼ਾਨੀ ਛੰਦ ਸੁਣ ਦੀਵਾਨ ਤੇ ਸ਼ਾਤਵ ਕਰ ਹੁਕਮ ਦਿਵਾਯੋ
ਉਸ ਵਕਤ ਦੀਵਾਨ ਚੰਦੂ ਨੂੰ ਹੁਕਮ ਕਰਕੇ ਬਾਦਸ਼ਾਹ ਜਹਾਂਗੀਰ ਨੇ ਹੁਕਮ ਕਰਕੇ ਆਪਣੇ ਖਜ਼ਾਨੇ ਚ ਇੱਕ ਕੀਮਤੀ ਸਿਰੇ ਪਾਓ ایک خلت دیوان چندو نو دوا دتی
تم لے اپنے پاس اب تے دیو پچایو
نال جاگیر نے آکھیا چندو ایدا کر آپ ساتھ کو لے لے سرے پاؤ تو لے لے سرے پاؤ تے پشاک تو آپ ہی کسے طریقے پرتھی چند دے پتر مہربان دے کولے دوویں چیزاں پہنچ دیاں کر دے
لی کر نجن تو دیو کہبے ہوئے پرسنگ کہبور پرسنگا
اس وقت تو پشاک لے کے سرے پاؤ لے کے چندو نے اپنے نوکر نو دے دیتی جان نو دے دیتی تے آکھیا اے پگ دستار تے سرے پاؤ تے اے خلت لے کے تو کوٹھے گرو کے گرام چلا جا جتھے بابا مہربان دا نواس ہے پرتھی چند دے پتر دا سیوادار نو نوکر نو ادھر بھیج دیتا تے آپ نے پھر پرسنگ چھیڑ لیا بادشاہ جہانگیر کول پھر انہیں گل چھیڑ لی جہانگیر بادشاہ نو چندو کہن لگا لگا بادشاہ سلامت تسی پہلا بڑے ستکار سہت بابے پرتھی چند نو اپجیو کا دتی جدو بابا پرتھی چند جی پہلا دلی تہاڈے کول آئے سن تے تسی انہاں دا بڑا ستکار کیتا ہے اور انہاں دا ستکار کر کے انہاں نو تسی جیوکا دتی ہے ایک نگر دتا ہے
کوٹھے گرام سو تام کر بس باس دیوا
کوٹھا گرو کا جڑا گرام ہے اوتھے بابا پرتھی چند جی نے نواس کیتا اوتھے انہاں نے اپنا گھر بنایا مندر محل بنائے نے اوتھے رہ کے نواس کر کے بابا پرتھی چند جی اپنا گزارا کر رہے سن
انجیوج چھل داو کر پور تے نکساوا
بابے پرتھی چند دا جڑا چھوٹا بھرا ہے انج کہندے نے چھوٹے نوں چھوٹا بھرا سی جڑا بابے پرتھی چند دا بھاو گرو ارجن صاحب انہاں نے بڑے چھل کر کے کپٹ کر کے فریب کر کے بابا پرتھی چند جی تے انک پرکار دیاں تومتاں لا کے انہاں نوں سری امرتسر نگر وچوں کڈ دتا ہے تے سری امرتسر نگر وچوں کڈ کے آپ سارے نگر تے قبضہ کر لیا حالانکہ پرتھی چند بھی برابر دا حصے دار سی اوہدا بھی اس ساری جائیداد چ حصہ بندا سی پر انہاں نوں حصہ دین دی بجائے گرو ارجن صاحب نے اپنے نگر چ انہاں نوں تومتاں لا کے کڈیا ہے
شری ارجن تب تے مہا کر گرب افارا
جدوں گرو ارجن صاحب نے پرتھی چند نو اپنے نگر وچوں باہر کڈیا ہے ਉਦੋਂ ਦੇ ਗੁਰੂ ਅਰਜਨ ਸਾਹਿਬ ਹੋਰ ਜ਼ਿਆਦਾ ਹੰਕਾਰੇ ਗਏ ਉਹਨਾਂ ਅੰਦਰ ਹੋਰ ਜ਼ਿਆਦਾ ਹੰਕਾਰ ਆ ਗਿਆ ਤੇ ਹੰਕਾਰ ਨਾਲ ਹੁਣ ਉਹ ਆਪਣੇ ਫਿਰਦੇ ਨੇ ਉਹ ਕਿਸੇ ਨੂੰ ਆਪਣੇ ਨਿਗਾਹ ਥੱਲੇ ਦ੍ਰਿਸ਼ਟੀ ਥੱਲੇ ਨਹੀਂ ਲੈ ਕੇ ਆਉਂਦੇ
ਨਹੀਂ ਸ਼ਾਬੀ ਕੁਛ ਕਹੋ ਔਰ ਤੇ ਡਰ ਡਾਰਾ
ਉਹਨਾਂ ਨੇ ਆਪਣੇ ਹਿਰਦੇ ਚੋਂ ਡਰ ਤਿਆਗ ਦਿੱਤਾ ਹੈ ਭੈ ਤਿਆਗ ਦਿੱਤਾ ਕਿ ਬਾਦਸ਼ਾਹ ਨੇ ਵੀ ਸਾਨੂੰ ਕੁਝ ਨਹੀਂ ਆਖਿਆ ਕਿਉਂਕਿ ਤੁਸੀਂ ਬਾਦਸ਼ਾਹ ਹੋ ਤੁਸੀਂ ਵੀ ਉਹਨਾਂ ਨੂੰ ਕੁਝ ਨਹੀਂ ਆਖਿਆ ਜੇ ਉਹਨਾਂ ਨੇ ਵਧੀਕੀ ਕੀਤੀ ਆਪਣੇ ਵੱਡੇ ਭਰਾ ਨਾਲ ਤੇ ਤੁਸੀਂ ਕਿਹੜਾ ਗੁਰੂ ਅਰਜਨ ਸਾਹਿਬ ਨੂੰ ਕੋਈ ਦੰਡ ਦਿੱਤਾ اس کر کے بادشاہ سلامت تو نڈر ہوئے پھردے نے کہ بادشاہ نے بھی سانو کسے پرکار دا کوئی دنڈ نہیں دتا کسے پرکار دا کوئی پہ نہیں دتا اس کر کے ہن نڈر ہوئے پھردے نے انہاں نے تیرا ڈر بھی اپنے ہردے چ تیاگ دتا ہے
ہن تسکر ٹک رکھ کر تن دور کے میرے
کھوڑا دی ایڈی وڈی کی جتھے انہاں نے تیرا ڈر تے آ گیا اوتھے انہاں نے اپنے کول چوراں نو پناہ دینی شروع کر دتی ہے چور رکھ لے نے اپنے کول جے نیڑے دور جتھے بھی انہاں نو پتہ لگدا ہے کہ کتے تن ہے یا کوئی قیمتی وستو ہے اوتھے اپنے چوراں نو بھیج کے چوری کروا لیندے نے ویکھو تہاڈے تمبو وچ بھی چوری کروا دتی تہاڈی جنم پتری بھی پہلا چوری ہوئی ہے او بھی گرو ارجن صاحب نے کروائی ہے انہاں نے اپنے کول چور رکھے ہوئے نے اور وہ چور نیڑے دور جتھے بھی انہاں نو خبر ملدی ہے تن دی یا کسی قیمتی شے دی وہ جا کے چوری کر لے اوندے نے
نک سالا منگوا وئی پاتنی بڈیرا
ایتا بڑا تن چوری کروا کروا کے وہ اپنے کول منگوا کے اکٹھا کر رہے نے تے گرو ارجن صاحب بڑے تنوان بن گئے نے انہاں کول کہندے تن دی گنتی کوئی نہیں کہ کنا روپیہ پیسہ انہاں دے کول ہے بہت سارا تن ہے انہاں کول بڑے تنوان بن چکے نے
تال رچیو مندر کریو درب لگایو
انہاں نے اتنا پیسہ کتھوں لیاندا پہلا سروور دی رچنا کیتی پھر اودے وچ مندر بنایا تے کہندے مندر دے اتے سونا مڑیا سارے مندر تے سارے مندر دے اتے سونا لایا ایہو جا سونا مندر ہر مندر بنایا گرو ارجن صاحب نے اودے تے بھی انہاں نے بڑا خرچہ کیتا بہت روپیہ بہت پیسہ لایا ہے
لوکن کو بل مامنو ایک بیونت بنایو
ایتا لوکاں نو ٹھگن واسطے گرو ارجن صاحب نے بیونت بندی بنائی مندر بنا دتا سروور بنا دتا وی چلو لوکاں نو ٹھگی جاواں گے پر انہاں نو کوئی پوچھن والا نہیں ہے کہ اتنا پیسہ انہاں کول کتھوں آیا اتنے روپیے انہاں کول کتھوں آئے کہ انہیں سروور لوا دیتے نے مندر بنوا دیتے نے لوکاں نو ٹھگن واسطے بھرماؤن واسطے انہاں نے اے ساری ویوت بنائی ہے مندر بنا لیا سروور بنا دیتا ہے
تم پاکھیو نہ بلاوتے آپ چل آوے
کہن تے تسی میں تانوں کئی بار کہہ چکا کہ انہاں نوں بلاؤ پر وہ نہیں آئے وہ آپ ہی تسی کہندے ہو چل کے آن گے
اب لو ملے نا آپ کو کچھ من نہ لیا وے
دیکھو گرو ارجن صاحب دا دل کنا بد چکا ہے کہ وہ اپنے آپ تانوں آ کے نہیں ملے تسی تا کہندے سی بھی چلو آپے آ کے ملن گے پر او آپ تہاڈے کول آ کے نہیں ملے انہاں دا فرض بندا سی کہ او آ کے تہانوں مل دے پر او آ کے تہانوں میل ملاپ کرن واسطے نہیں ملے
اگر تسکر کے ہتا
کر کے اے حضرت جی بادشاہ سلامت جی ہن تہانوں جو چاہندے ہو تہانوں کرنا چاہیدا کیونکہ چور بہت زیادہ نے اس علاقے چ انہاں چوراں دا بندوبست انہاں چوراں دے نکیڑ پاؤن دا کام بادشاہ سلامت تو تہاڈا ہے تے تہانوں او کام کردیاں دیری نہیں کرنی چاہیدی جہدے نال پرجا نوں سکھ ملے
چاہیے کہن بلائے ٹک آوشک ہتا
تہانوں گرو ارجن صاحب نوں ضرور اپنے کول بلانا چاہیدا ایدا نہیں تہانوں ٹالا کرنا چاہیدا کیونکہ انہاں نے اپنے کول چور رکھے ہوئے نے گل دی پوری طور تے پشٹی ہو چکی ہے اس کر کے گرو ارجن صاحب جدو تسی اپنے کول بلاؤ انہاں نو اپنے کول بلاونا ہی تہاڈے واسطے یوگ ہے
بلائے
جہانگیر نے پھر گل ٹال دیتی کہن لگا دیوان چندو جو تو گلاں کہہ رہے ٹھیک نے پر میں گرو ارجن صاحب نو حالے بلاوا دی بھیجنا جدو انہاں نو سماں لگا وہ آپ ہی آ جان گے میں ایتھے لاہور ہی ہاں حالے جدو انہاں دا چت کرے گا وہ آپ ہی آ کے مینوں مل لین گے آپ ہی آ جان گے
نشچے کیچے ساچے کہ مٹھیا گائے
پہلا یا تا اے جھوٹ کہی ہے تو جے چندو جیڑی اے گل تو کہی ہے جھوٹ ہے یا سچ ہے پہلا ایدا نرنا ضرور کرنا چاہیدا ایدا ہی تھوڑی ہے کہ پہلا کوئی کہہ دے تے سیدھا گرو ارجن صاحب نو اسی کہہ دئیے بھی وہ دوشی نے پہلا اس گل دا نرنا کرنا چاہیدا ہے کہ جیڑی گل تو کہی ہے جھوٹی ہے یا سچ ہے
جیوں کیوں کر مجھ دیش تے ਚੋਰੀ ਹਟਵਾ ਮੈਂ
ਕਿਵੇਂ ਕਿਵੇਂ ਕਰਕੇ ਮੈਂ ਆਪਣੇ ਦੇਸ਼ ਵਿਚੋਂ ਚੋਰੀ ਨੂੰ ਜ਼ਰੂਰ ਰੋਕਾਂਗਾ ਮੈਂ ਹੁਣ ਅੱਗੋਂ ਤੋਂ ਆਪਣੇ ਦੇਸ਼ ਵਿਚ ਚੋਰਾਂ ਨੂੰ ਚੋਰੀ ਨਹੀਂ ਕਰਨ ਦਿਆਂਗਾ ਜਿਵੇਂ ਕਿਵੇਂ ਕਰਕੇ ਉਹਦੇ ਵਾਸਤੇ ਮੈਨੂੰ ਕੁਝ ਵੀ ਕਰਨਾ ਪਿਆ ਕਰਾਂਗਾ ਪਰ ਮੈਂ ਆਪਣੇ ਦੇਸ਼ ਵਿਚ ਚੋਰੀ ਨੂੰ ਰੋਕਥਾਮ ਕਰਕੇ ਰੋਕ ਦਿਆਂਗਾ
ਸਾਬਤ ਕਰ ਗਿਆ ਲੀਜੀਏ ਮੈਂ ਝੂਠ ਲਗਾਵੋ
ਇਹ ਗੱਲ ਸੱਚੀ ਹੋਵੇ ਫਿਰ ਗੁਰੂ ਅਰਜਨ ਸਾਹਿਬ ਨੂੰ ਪਕੜ ਵੀ ਲਵੋ ਪਰ ਜੇ ਗੱਲ ਝੂਠੀ ਹੈ ਤੇ ਫਿਰ ਝੂਠੀ ਗੱਲ ਦੀ ਤੋਹਮਤ ਲਾ ਕੇ ਅਸੀਂ ਉਨ੍ਹਾਂ ਨੂੰ ਫੜ ਨਹੀਂ ਸਕਦੇ ਉਹਦੇ ਵਾਸਤੇ ਪਹਿਲਾਂ ਇਹ ਗੱਲ ਦਾ ਨਿਰਣਾ ਕਰੋ ਕਿ ਇਹ ਗੱਲ ਸੱਚ ਹੈ ਕਿ ਦਰੁਸਤ ਹੈ ਕਿ ਨਹੀਂ
ਗੋਏਰਾ ਚੰਗੋ ਆਨੰਦ
ਉਹਨੇ ਜਦੋਂ ਬਾਦਸ਼ਾਹ ਕੋਲੋਂ ਇਹ ਗੱਲ ਸੁਣੀ ਕਿ ਬਾਦਸ਼ਾਹ ਨੇ ਚਲੋ ਇਸ ਗੱਲ ਦੀ ਹਾਮੀ ਤਾਂ ਭਰੀ ਹੈ ਕਿ ਜੇ ਉਹ ਦੋਸ਼ੀ ਹੋਏ ਤੇ ਬੁਲਾਵਾਂਗੇ ਹੁਣ ਚੰਦੂ ਬੜਾ ਖੁਸ਼ ਹੋਇਆ ਕਿ ਬਾਦਸ਼ਾਹ ਦਾ ਰੁੱਖ ਮੇਰੇ ਵੱਲ ਦਾ ਹੈ ਇਹਦਾ ਝੁਕਾਅ ਮੇਰੇ ਵੱਲ ਦਾ ਇਹਨੇ ਮੇਰੀ ਗੱਲ ਦੀ ਹਾਮੀ ਭਰੀ ਹੈ ਚੰਦੂ ਇਹ ਸੁਣ ਕੇ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ
ਬਾਤ ਬ੍ਰਿਜ ਤੋਂ ਹਟੈ ਜਿਮ ਘਾਤ ਦੇਖ ਕਰ ਘਾਤ
ਬੜੀ ਤੇਜ਼ ਹਨੇਰੀ ਚੱਲਦੀ ਤੇ ਹਨੇਰੀ ਕਿਸੇ ਦਰਖਤ ਨੂੰ ਸਮਾਂ ਪਾ ਕੇ ਬਾਰ ਬਾਰ ਝੋਕਾ ਦੇ ਕੇ ਦਰਖਤ ਨੂੰ ਤੋੜਨਾ ਚਾਹੁੰਦੀ ਹੈ ਹਨੇਰੀ ਦੀ ਹਵਾ ਕਹਿੰਦੇ ਇਸੇ ਤਰ੍ਹਾਂ ਚੰਦੂ ਵੀ ਬਾਰ ਬਾਰ ਘਾਤ ਵੇਖਦਾ ਅਵਸਰ ਵੇਖਦਾ ਔਰ ਬਾਰ ਬਾਰ ਅਵਸਰ ਵੇਖ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਮਾਰਨਾ ਚਾਹੁੰਦਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ
ਗੋਏਰਾ ਸ੍ਰੀ ਗੁਰੂ ਅਰਜਨ ਸੁਦਾ ਸਰ ਕਰੈ ਨਰਨ ਕਲਿਆ
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਇਧਰ ਸਤਿਗੁਰੂ ਜੀ ਆਪਣੇ ਆਨੰਦ ਚ ਨੇ ਜਾਣੀ ਜਾਣ ਸਤਿਗੁਰੂ ਜਾਣਦੇ ਸਭ ਕੁਝ ਨੇ ਕਿੱਥੇ ਕੀ ਹੋ ਰਿਹਾ ਹੈ ਕੌਣ ਕੀ ਵਿਧੀ ਰਚ ਰਿਹਾ ਕਿਸ ਨੇ ਕੀ ਫੁਰਨਾ ਕੀਤਾ ਕੀ ਸੰਕਲਪ ਕੀਤਾ ਕੀ ਗੱਲਾਂ ਹੋ ਰਹੀਆਂ ਨੇ ਜਾਣਦੇ ਨੇ ਪਰ ਸਤਿਗੁਰਾਂ ਦੇ ਆਨੰਦ ਵਿਚ ਕਿਸੇ ਪ੍ਰਕਾਰ ਦਾ ਫਰਕ ਨਹੀਂ ਪਿਆ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਕੇ ਸੰਗਤਾਂ ਨੂੰ ਜਿੱਥੇ ਦਰਸ਼ਨ ਦੇ ਰਹੇ ਨੇ ਉਥੇ ਬਹੁਤ ਸਾਰੇ ਨਰਾਂ ਦੀ ਜੀਵਾਂ ਦੀ ਸਾਹਿਬ ਜੀ ਕਲਿਆਣ ਕਰ ਰਹੇ ਹਨ ਸਤਿਗੁਰਾਂ ਦੀ ਕੀਰਤੀ ਦੀ ਚੰਦਰਮਾ ਦੀ ਜਿਵੇਂ ਚਾਨਣੀ ਸਾਰੇ ਪਾਸੇ ਪਸਰਦੀ ਹੈ ਏਦਾਂ ਸਤਿਗੁਰਾਂ ਦੀ ਕੀਰਤੀ ਦੀ ਚਾਨਣੀ ਘਰ ਘਰ ਵਿਚ ਪਸਰ ਰਹੀ ਹੈ ਘਰ ਘਰ ਵਿਚ ਮਹਾਰਾਜ ਸੱਚੀ ਪਾਤਸ਼ਾਹ ਜੀ ਦਾ ਸੁਜਸ ਉਜਵਲ ਹੋ ਕੇ ਪ੍ਰਕਾਸ਼ਿਤ ਹੋ ਰਿਹਾ ਹੈ
ਅਕਲ ਛੰਦ ਸ੍ਰੀ ਨਾਨਕ ਸੁਤ ਸ੍ਰੀ ਚੰਦਨ ਤਬ ਤਾਪਤ ਦਿਵਤ ਬਿਲੰਦੰਗ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਨ ਬਾਬਾ ਸ੍ਰੀ ਚੰਦ ਜੀ ਵੇਖੋ ਸਬੱਬ ਸਤਿਗੁਰੂ ਜੀ ਆਪ ਹੀ ਬਣਾ ਦਿੰਦੇ ਅੱਜ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਅੱਜ ਦੇ ਇਸ ਜਨਮ ਦਿਹਾੜੇ ਨਾਲ ਇਹ ਪ੍ਰਕਰਨ ਵੀ ਜੁੜ ਗਿਆ ਬਾਬਾ ਸ੍ਰੀ ਚੰਦ ਜੀ ਦਾ ਅੱਜ ਦੇ ਦਿਨ ਮਾਤਾ ਸੁਲੱਖਣੀ ਦੇ ਕੋਖ ਤੋਂ ਧੰਨ ਗੁਰੂ ਨਾਨਕ ਸਾਹਿਬ ਦੇ ਗ੍ਰਹਿ ਵਿਖੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਚੰਦ ਜੀ ਬਾਬਾ ਜੀ ਦਾ ਜਨਮ ਹੋਇਆ ਤੇ ਬਾਬਾ ਸ੍ਰੀ ਚੰਦ ਜੀ ਦਾ ਗੁਰੂ ਘਰ ਨਾਲ ਬੜਾ ਸਨੇਹ ਰਿਹਾ ਬਹੁਤ ਜ਼ਿਆਦਾ ਭਾਰੀ ਪਿਆਰ ਰਿਹਾ ਗੂੜੀ ਪ੍ਰੀਤ ਰਹੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਨੇ ਵੱਡੇ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੀ ਬਹੁਤ ਵੱਡੀ ਭਾਰੀ ਕਰੜੀ ਤਪੱਸਿਆ ਹੈ ਕਈ ਕਈ ਸਾਲ ਇੱਕੋ ਚੌਂਕੜੇ ਤੇ ਬਹਿ ਕੇ ਬਾਬਾ ਜੀ ਨੇ ਤਪ ਕੀਤਾ 62 ਸਾਹਿਬ ਗੁਰਦੁਆਰੇ 62 ਸਾਲ ਤਪੱਸਿਆ ਕੀਤੀ 118 ਸਾਲ ਕੁੱਲ ਉਮਰ ਸੀ ਬਾਬਾ ਸ੍ਰੀ ਚੰਦ ਜੀ ਦੀ ਤੇ ਤਕਰੀਬਨ ਸਾਰੀ ਜ਼ਿੰਦਗੀ ਤਪ ਕਰਦਿਆਂ ਭਗਤੀ ਕਰਦਿਆਂ ਬਤੀਤ ਕੀਤੀ ਜਿਨ੍ਹਾਂ ਨੇ ਬੜੀ ਭਾਰੀ ਤਪੱਸਿਆ ਕੀਤੀ ਜੋ ਤਪ ਦੇ ਵਿਚ ਬਹੁਤ ਜ਼ਿਆਦਾ ਪ੍ਰਕਾਸ਼ਿਤ ਤੇ ਬਲੀ ਸਨ ਬਾਬਾ ਸ੍ਰੀ ਚੰਦ ਜੀ ਬੜੇ ਵੱਡੇ ਯੋਗ ਅਭਿਆਸੀ ਸਨ ਯੋਗ ਦਾ ਅਭਿਆਸ ਕਰਦੇ ਸਨ ਤੇ ਯੋਗ ਅਭਿਆਸ ਦੇ ਵਿਚ ਬੜੇ ਬਲੀ ਸਨ ਔਰ ਜਿਹੜਾ ਵੀ ਰਸਨਾ ਤੋਂ ਬਚਨ ਕਹਿੰਦੇ ਸੀ ਉਹ ਪੂਰਾ ਹੋ ਜਾਂਦਾ ਸੀ ਜੋ ਜ਼ਬਾਨ ਤੋਂ ਕਹਿ ਦਿੰਦੇ ਸਨ ਉਹ ਬਚਨ ਪੂਰਾ ਹੁੰਦਾ ਸੀ ਸਫਲ ਹੁੰਦਾ ਸੀ
ਨਿਸ ਦਾਸ ਚਮਲੀਆ ਪਾਸੇ मत बिशियन बिखै उदासी।
बाबा श्री चंद जी का एक दास सी जड़ा हर वेले बाबा श्री चंद जी की सेवा च रहिंदा सी, इहदा नां सी भाई कमलिया। इन्हें सारी जिंदगी बाबा श्री चंद जी की सेवा की थी भाई कमलिया जी ने। यह हर वेले बाबा जी दे कोल रहिंदे सी। इन्हां ने भी अपनी मत जिहड़ी सी विशे विकारा वल्लों उदास कीती होई उपराम कीती होई सी।
इक सेवक नी खावै जिस बासर बहुत कमावै।
रात दिन अठे पैर भाई कमलिया जी सेवा च लगे रहिंदे सी बाबा श्री चंद जी दी। होर कोई इच्छा नहीं सी रखदे मन च, इक सेवा करनी इन्हां दे मन नूं भौंदी सी। रात दिन बाबा श्री चंद जी दी सेवा विच भाई कमलिया जी तत्पर रहिंदे सन।
जिस निकट देख श्री चंदन बच पाखे उकाजिंग वंदन।
बाबा श्री चंद जी ने भाई कमलिया जी नूं अपने कोल खड़िया वेख्या ते वेख के बाबा श्री चंद जी ने भाई कमलिया जी नूं हुक्म कीता, कहण लगे
तौ सुनो कमलिया नीका गुर सोडी कुल को टीका।
लगे भाई कमलिया जी सुनो
इस वक्त
गुरु अर्जन साहब गुरु ने जेड़े सोडियां दी कुल दे टीके ने, सोडियां दी कुल दे सरबोर हन, ओ इस वक्त गुरुदेव हन।
श्री अर्जन धीरज धारे नित बनियो रहते उपकारे।
अर्जन साहब जी गुरु ने जेड़े बड़े धीरज नु धारण करन वाले धीरज दे धारनी ने और हर वेले उपकार ही करदे रहिंदे ने। गुरु अर्जन साहब जिन्हां दा चित हर वेले उपकार करन विच ही लगा रहिंदा और उपकार ही करदे हन।
जिन अपनो नंदन ब्याहा हर गोबिंद चंद उमाहा।
पता लगा कि गुरु अर्जन साहब जी ने अपने सपुत्र श्री हर गोबिंद साहब की शादी की थी। सानू ए खबर मिली है, पता लगा है कि गुरु अर्जन साहब जी ने अपने सपुत्र श्री हर गोबिंद साहब का ब्याह किया है। बड़े चाव नाल उमाह नाल गुरु हर गोबिंद साहब नू ब्याहया है।
एक संपत जवा बिताए तन आप टिक भेट पठाए।
जदों एक साल बीतदा उदों गुरु घर वल्लों साडे कोल पैसे आउंदे ने, भेटा आउंदी 500 रुपया बाबा श्री चंद जी नूं भेटा दिंदे सी। हर साल गुरु घर वल्लों ए 500 रुपया बाबा जी कोल पहुंचिया करदा सी। बाबा श्री चंद जी कहिंदे भाई कमलिया जी साल भर तो समय तो बाद एक संमत एक साल तो बाद 500 रुपया गुरु घर वल्लों साडे कोल आउंदा है।
दिन देत पंच सह सारे अब के नैर दे बिचारे।
500 रुपया अगे गुरु घर वल्लों साडे कोल हुण तक आउंदा रहा, हुण साल दा समा बीत गया है। साल तो समा उत्ते बीत गया पर हाले तक पैसे नहीं आए। हाले तक गुरु घर वल्लों जिहड़ी भेटा सी ओह साडे कोल नहीं आई।
लख दुगनी पई अकोरा एक ब्याह वर्ष की औरा।
भाई कमलिया जी हुण इस बार जिहड़ी भेटा है ओह गुरु अर्जन साहब वल दुगनी हो गई है। दुगनी किवें? एक तां 500 रुपया साडा पक्का आउंदा ही है उहनां वल्लों, दूजा 500 रुपया उन्हां कोलों आपां वधाई लैणी कि उन्हां ने अपने पुत्र श्री हरगोबिंद साहब का ब्याह किया, ओहदी वधाई दा भी साढ़े 500 रुपया बनदा है। इस करके हुण दुगनी भेटा गुरु अर्जन साहब कोलों, यानी कि 1000 रुपया जिहड़ी भेटा है ओह लैणी बनदी है।
तूं गमलो तिलो आवासा कोई कठिन ले लो धन पासा।
कर भाई कमलिया जी तुसी हुण जाओ उन्हां दे घर ते जाके अपनी जिहड़ी भेटा है साडी जिहड़ी भेटा है उन्हां कोलों मंग के लैके आओ।
कौ हम दिशते अस बाते जो 1000 नाते।
साडे वल्लों जाके गुरु अर्जन साहब नू बेनती करनी, कहना कि बाबा श्री चंद जी ने इस बार 1000 रुपये की थैली मंगाई है। 500 रुपया तो अगे आउंदा, 500 रुपया गुरु हरगोबिंद साहब दे ब्याह की वधाई लैनी है उन्होंने। 1000 रुपये की थैली बाबा श्री चंद जी ने मंगाई है, ये साडे वल्लों जाके गुरु अर्जन साहब जी नू कह देना।
अर चंचल एक तुरंगा कर दीजे मेरे संगा।
एक वधिया सोहना जिहा चंचल घोड़ा भी लैके आउणा गुरु साहब कोलों कि सानू घोड़ सवारी करन दा भी चित करदा कई बार। एक वधिया चंगा चंचल घोड़ा ओह गुरु अर्जन साहब जी दे कोलों लैके आउणा है।
जब श्री अर्जन ते जाओ रो खरो न बैठो आवो।
एक गल भाई कमलिया जी तुसी चेते रखनी है कि जदो तुसी गुरु अर्जन साहब को जाना उत्थे जाके तुसी बैठना नहीं खलोत्या ही रहना, खलो के ही भेटा लैनी है, खलो के ही भेटा लैके वापस आ जाना, खड़े खड़ोते उत्थे गुरु अर्जन साहब को जाके तुसी बैठना नहीं है, खलोत्या नहीं जाके अपनी भेटा लैनी है।
सब खरे खरे निजली जाए उन हम दिशावन की जय।
सारिया पिटावा घोड़ा भी ते हजार रुपया भी खड़े खड़ोते ही लैना है, ते उतो ए दोवे पिटावा लैके फिर साडे वल चल के वापस मुड़ आउणा है।
रो तीन टिक तावत छांडे
पैसे कट के देते नहीं, उदो तक उन्हां दे कोल खलोता रहना, बैठना नहीं, रात नहीं उत्थे रहना, उत्थों जदों वापस आ जाए ना रस्ते च भावे रात गुजार लई पर उत्थे नहीं बहना गुरु अर्जन साहब कोल, खड़े खड़ोते ही भेटा लैनी है, जदों तक वो भेटा ना देन उदों तक उन्हां कोल खलोते रहना है।
जब दे उपाय सारे तब निकसो पूरे मजारे।
सारियां पिटावा दे देन फिर वो सारियां पिटावा लैके भाई कमलिया जी तुसी गुरु साहब जी दी नगरी चो बाहर निकल के आना है।
पुन बैठो सुबह तो आछे इत आओ जिव जित बांछे।
तो बाहर निकल के फिर तुसी आराम करो, चाहे बैठो भावे सोवो, फिर तुहानू कोई रोक टोक नहीं, पर उत्थे नहीं जाके बहना अमृतसर शहर विच, नगर तो बाहर आके जो पेटा लैके आ जाओगे फिर तुसी सो भी लेना ते आराम भी कर लेना ते चाहे बैठ भी लेना और साडे वल चल के आना।
सुन आए सको सिर धारा कर बंधन पंच पदारा।
गुरु जी दे वल बाबा श्री चंद जी दी आग्या सुन के भाई कबलिया जी चल पे। बाबा श्री चंद जी दी आग्या सिर मत्थे प्रवान कीती, जिवें हुक्म करोगे बाबा जी सत है। इस प्रकार नाल बाबा जी दी आग्या नूं मनदिया होया भाई कमलिया जी गुरु अर्जन साहब जी वल चल पए।
चल सने सने पुर आवा बिच प्रविशियो पिक मुद पावा।
सहजे सहजे चल के भाई कमलिया जी श्री अमृतसर साहब नगर पहुंचे ने। धन गुरु अर्जन साहब जी की बड़ी सुंदर नगरी श्री अमृतसर साहिब नगरी च प्रवेश करके भाई कमलिया जी बड़े खुश हुए। गुरु अर्जन साहब पंजवें पातशाह जी महाराज जिथे विराजमान सन सतगुरां की खबर लैके पता करके कि सतगुरु जी इस वेले किथे ने, ए जान के भाई कमलिया जी उसे जगह ते पहुंचे जिथे धन गुरु अर्जन साहब पंजवें पातशाह जी बैठे दर्शन दे रहे सन।
विच सभा सजाए प्रवेशा कर बंधन दीन संदेशा।
सभा विच जाके प्रवेश कर गए भाई कमलिया जी, गुरु साहब दा दीवान लगा है, सभा लगी है, सभा विच जाके प्रवेश कीता है और बड़े अदब नाल सत्कार नाल भाई कमलिया जी ने गुरु अर्जन साहब पंजवें पातशाह जी महाराज जी दे चरणा विच वंदना कीती है, नमस्कार कीती है।
कर बंदन दीन संदेशा
जो सुनेहा बाबा श्री चंद जी ने भेजिया सी ओह सुनेहा गुरु अर्जन साहब जी नूं दित्ता ते कहण लगे।
श्री चंद खुशी लोकीनी पेट अपनी।
कहण लगे हे गरीब नवाज दयानिध सतगुरु जी, बाबा श्री चंद जी ने बड़ियां खुशियां कीतियां ने ते बाबा श्री चंद जी ने मैनू आप जी दे चरणा विच भेजिया, वह अपनी भेटा लैनी चाहते ने। जो बाबा श्री चंद जी की भेटा है वह अपनी भेटा लैनी चाहते ने, अपनी भेटा लैण वास्ते उन्होंने मैनू आप जी दे चरणा च भेजिया है।
मम आवन कारज एहे अब दुगन प्रथम तेले।
मेरे आउण दा कारज यही है, प्रयोजन यही है कि इस वक्त इस बार जिहड़ी भेटा है वह दुगनी लैणी है पहला नालों। पहला आप जी दे खजाने चो बाबा श्री चंद जी वास्ते 500 रुपया जांदा है, पर इस बार बाबा जी ने कहा कि 1000 रुपया भेटा लैणी, 1000 रुपए की थैली लैणी है, इस करके इस वक्त इस बार दो दुगनी भेटा आप जी दे कोलो असी लैणी है।
अलेनो संग तुरंगा है कारण ब्याह उमंगा।
दूजा बाबा श्री चंद जी ने एक वधिया चंगी नस्ल का चंचल घोड़ा आप जी दे कोलो मंगवाया है, جڑا چنگا ودیا نسل دا گھوڑا ہوئے او گھوڑا منگوایا ہے او دا کارن اے ہے کہ بابا شری چند جی نے بدائی منگی ہے کیونکہ آپ جی نے اپنے صاحبزادے شری ہرگوبند صاحب دی شادی کیتی ویاہ دا سماگم رچیا ہے اس کر کے بابا شری چند جی نے پیٹا بھی دگنی منگی ہے
چنچل گھوڑا منگیا ہے اس کارن تے
سچے پاتشاہ جی تسی یہ پٹاوا دیندیا دیری نہ لاؤ اس کر کے میں آندیا سار آپ جی دے چرنا چ بینتی کر دتی ہے کہ اے پٹاوا دیندیا آپ جی دیری نہ لاؤ بنا چھ دیری تو آپ جی یہ پٹاوا مینو دے دیو تا جو میں لے کے پٹاوا واپس جاوا
لیو کھرو کھرو تن چھاتے جے بیٹھن باتے
بابا شری چند جی نے کہہ کے بھیجیا مینو کہ تو کھلوتیا کھلوتیا ہی پٹاوا لینیا نے بہنا نہیں اتے جا کے کھڑوتیا کھڑوتیا ہی پٹاوا لینیا تن دی تھیلی وے اور جڑا گھوڑا وہ کھلوتیا کھلوتے ہی لینا اور واپس لے کے آ جانا اتنے بیٹھن کی گل نہیں کرنی یہ مینو بابا شری چند جی کا حکم ہے
آئس کرو نہ پنگا دیو درب ہزار ترنگا
اے غریب نواز پاتشاہ میں بابا شری چند جی دی آگیا نہیں موڑ سکتا میں کدے انہاں دا حکم نہیں توڑیا انہاں دی آگیا پنگ نہیں کیتی اس کر کے انہاں دی آگیا انوسار میں ایتھے بہ نہیں سکتا آپ جی کرپا کرو بنا دیری تو جنہ چھتی ہو سکے مینو ایک ہزار روپیہ اور ایک گھوڑا آپ جی کرپا کر کے دے دیو
شری ارجن سیتل چھاتے سن مانت پیت اس باتے
گرو ارجن صاحب پنجمے پاتشاہ مہاراج جنہ دی چھاتی بڑی شیتل ہے ٹھنڈا ٹھار ہردا گرو ارجن صاحب دا اتنا ٹھنڈا کہ تپدی لو تے بیٹھے بھی ہوں ہردا تپیا نہیں ٹھنڈا تے شیتل رہا ایسے شیتل ہردے والے دھن گرو ارجن صاحب پنجمے پاتشاہ جی نے بھائی کملیا جی نے جو بےنتی کیتی مہاراج جی نے منی کیونکہ بابا شری چند جی کا صاحب ستکار کر دے گرو کے صاحب جا رہے نے گرو کے سپتر ہن بابا شری چند جی اچھی اوستھا دے مالک تپ دی مورت سن تو مہاراج جی نے اسی وقت اس گل نو منیا ہے
بات لو تن سارو اب کیجے جائے اہارو
ستپورا نے آخیا بھائی کملیا جی تانو ساری پٹاوا دے دنے ہاں ہونے اسی خزانے چو کڈا کے پیسے دے دنے ہاں پر آپ جی دوروں چل کے آئے ہو کٹو کٹ جا کے گرو کے لنگر لنگر تا چھک لو دھن گرو ارجن صاحب سچے پاتشاہ بھائی کملیا جی نو کہیں دے بھائی کملیا جی پہلا تسی دوروں آئے ہو چل کے گرو کے لنگر جا کے آپ جی پہلا پرشادہ چھک لو
شری نانک نند بلمبے نت پوجن سکھ کو سکھ کندے
دھن گرو نانک صاحب سچے پاتشاہ جی دے وڈے سپتر بابا شری چند جی ساڈے واسطے پوجنیک نے او نیتی پوجنیک نے او تا سکھا دا مول نے سکھ دین والے ہن
جم آگیا دے پچھائے ہمیں نہیں کدائے
جو آگیا بابا شری چند جی کہہ کے پھینک دیندے نے ساڈی کی طاقت کے اسی انہاں دی آگیا موڑیے اسی کدے انہاں دی آگیا نہیں موڑاں گے جو انہاں دا حکم ہے وہ ساڈے سر متھے ہے انہاں دی آگیا ساڈے سر متھے ہے اسی کدے نہیں مٹاں گے
ان کے سکھ سنگ ملایو
ستگرو نے ایک سیوادار بھیجیا کہ بھائی کملیا جی نو لنگر والے ستھان تے لے جاؤ تا جو اتھے جا کے لنگر پرشادہ چھک لینا
شری گنگا تے برساوے سکھ سنگت لے سب کھاوے
کملیا جی لنگر چ پہنچے اگے ماتا گنگا جی دھن گرو ارجن صاحب دے محل سن ماتا گنگا جی ماتا گنگا جی اگے پرشادہ ورتا رہے سن اپنے ہتھی بہت ساری سنگتاں بہت سارے سکھ بیٹھے لنگر چھک رہے سی پنگتاں لگیاں ہوئیاں سن ماتا جی ورتا رہے سن تے سارے سکھ چھک رہے سن
گن داس کرم بو سیوا جے لنگر شری گرو دیوا
گرو کا لنگر ہے گرو کے لنگر وچ بہت سارے سیوا دار بھی سیوا کر رہے ماتا گنگا جی بھی آپ اپنے ہاتھ سیوا کر رہے نے لنگر ورتان دی پرشادے ورتان دی اور بھی بہت سارے سیوا دار سکھ سیوا کر رہے نے
نج کرتے گن کو دینا گن گن بھوجن کرتے لینا
ماتا گنگا جی آپ اپنے ہاتھی بھوجن چکن والے سنگا نو بھوجن برتا رہے نے آپ اپنے ہاتھی پرشادے برتا کے سب نو پرشادے دے رہے نے
سر پیو کملی آ جائے میں بیٹھے کھلو رہے
بھائی کملیا جی جا کے پنگت وچ کھلو گئے انہاں نو ہن حکم سی بھی بیٹھنا نہیں بابا شری چند جی نے کہا سی بیٹھنا نہیں بھائی کملیا جی جا کے کھلو گئے پنگت وچ تے کھلو کے پنگت دے وچ بھائی کملیا جی نے بیٹھے نہیں تے کھلو کے پرشادا منگن لگے
دیو آہارا اچلی مو میں سدبارا
لگے ماتا جی کرپا کر کے مینو بھی دو پرشادے دے دیو تا جو میں بنا دیری تو اتھے کھلوتا کھلوتا پرشادا چھک لوا
کچھ ماتا رک نے کینا وہ نر تو دیت پر بینا
مارا جی نے یہ وال خیال نہیں کیتا یہ وال رخ نہیں کیتا دھیان نہیں کیتا تے ہور پاسے جڑے سکھ تھلے پنگت کے بیٹھے سی انہاں وچ ماتا جی پرشادا ورتاؤن لگ پئے
تم جاچی موکو دیجے میں تنک بلم کو تیجے
دوبارہ بھائی کملیا جی نے پرشادا منگیا ماتا گنگا نو کہن لگا مائی کرپا کر کے مینو بھی دو پرشادے دے دو میں اتنے کھلوتا چھک لوا ادا وہ بار بار بھائی کملیا پرشادا منگدا ماتا پرشادا دے دیو دیری نہ کرو میں بنا دیری تو اتنے کھلوتا پرشادا چھکنا چاہنا ہاں
سکھن بانٹت سوئی کت میں ات کال ہوئے
ماتا گنگا جی کچھ کالے پئے ہوئے سی کیونکہ سنگت بہت زیادہ سی برتا رہے سن ماتا جی پرشادا تے ماتا جی دا سبھا کچھ کالا پیا ہویا سی من کچھ کالا پیا ہویا سی پرشادے برتاؤندیا
بچ بولی اے دی جیسے رہ کھلو جاچ تو ایسے
ماتا جی کالے پئے ہوئے بولے کہن لگے تو ایدی ہے بھی جڑا کھلوتا پرشادا منگی جانا بہدا نہیں تینوں پتا نہیں پرشادا بہ کے چکی دا ایدی کہتے نے جڑے سرکاری عہد لے کے آدھے سرکاری حکم لے کے آدھے ماتا جی وہ جڑے سرکاری حکم لے کے ایدی آدھے نے وہ بیٹھتے نہیں انہوں نے حکم دینا ہوں تے واپس جانا ہوں تے ماتا جی اسی سبھاؤ نال کالے پن دے وچ کہہ دتا کہ ایدی ہے تو ایدیاں دے سمان ہے کہ کھلوتا ہی پرشادا منگی جا رہا
ہے بیٹھے تیرج پائے لے برتے بھوجن کھائے
بیٹھ دی رہا تیرج تار کے بہ نہیں سکتا ایک پاسے پنگت وچ ہور بھی تا سکھ بیٹھے نے تے تیرج تار کے بہ کے تو پرشادا بھوجن ورتدا تے ساریاں نال بہ کے پرشادا چھک
ایم کہہ کر دیو آہارا سارا
یہ کہہ کے ماتا گنگا جی نے پرشادے دو دے بھی دیتے نالے ایدی بھی کہہ دیتا انہوں تے نالے پرشادے بھی دے دیتے بھائی کملی نے کھلوتے نہیں پرشادے لے لے اور کھلوتے نہیں پرشادہ چھک لیا
کر پانی پان پکارے ان تیتی نکس پدارے
بھائی کملی نے پرشادہ چھک لیا جل پانی چھک لیا ہاتھ دھوئے تے پرشادا چھک کے ہاتھ دھو کے جتھے گرو ارجن صاحب دا دربار ہے پھر اتھے چل کے آیا
شری ارجن کے ڈگ آیو مجھے باک الائیو
آ کے بھائی کملیا بولیا گرو ارجن صاحب نو کہن لگا مہاراج کرپا کرو لیاؤ ساڈی بھیٹا بابا شری چند جی دی بھیٹا دیو مینو بنا دیری تو بھیٹا دیو ہن میں بہتا لما سما اڈیک دی کر سکدا
نہ تا ٹھنڈو نکت تمہارے میں بیٹھو آئے سدھارے
جدو تک بھیٹا نہیں دیو گے میں اتھے کھلوتا رہا گا تہاڈے کول کیونکہ مینو بہن دا حکم نہیں ہے میں تہاڈے کول کھلوتا رہا گا جدو تک آپ جی میری بھیٹا نہیں دیں دے
تب ستگر تن انوایو یوت باجی دیو سوایو
مہاراج جی نے اسی وقت خزانے چو ایک ہزار روپیے دی تھیلی تے دوجا ایک بڑا ودیا چنچل بلی گھوڑا او مہاراج سچی پاتشاہ جی نے منگوایا
نج سیوک سنگ رلایو سنبھال پلے پہنچایو
مہاراج جی نے نال اپنا ایک سیوادار سکھ بھی بھیجیا کہ بھائی کملیا جی کلے نے پیسے انہاں دے نال نے تے کلیاں نو نہیں بھیجنا چاہیے ਇਸ ਕਰਕੇ ਸਤਿਗੁਰਾਂ ਨੇ ਆਪਣਾ ਇੱਕ ਸੇਵਾਦਾਰ ਭੇਜਿਆ ਕਿ ਤੂੰ ਭਲੀ ਪ੍ਰਕਾਰ ਨਾਲ ਇਹ ਸਾਰਾ ਕੁਝ ਸੰਭਾਲ ਕੇ ਬਾਬਾ ਸ੍ਰੀ ਚੰਦ ਜੀ ਜਿੱਥੇ ਬਾਟ ਸਾਹਿਬ ਬਾਬਾ ਸ੍ਰੀ ਚੰਦ ਜੀ ਦਾ ਨਿਵਾਸ ਹੈ ਪਠਾਨਕੋਟ ਦੇ ਇਲਾਕੇ ਅਸਥਾਨ ਹੈ ਬਾਬਾ ਸ੍ਰੀ ਚੰਦ ਜੀ ਦਾ ਉੱਥੇ ਤੁਸੀਂ ਚਲੇ ਜਾਓ ਉੱਥੇ ਸਾਰੀਆਂ ਵਸਤੂਆਂ ਪਹੁੰਚਾ ਕੇ ਭਾਈ ਕਮਲੀਆ ਜੀ ਨੂੰ ਉੱਥੇ ਛੱਡ ਕੇ ਤੁਸੀਂ ਵਾਪਸ ਆਉਣਾ ਹੈ ਏਦਾਂ ਕਹਿ ਕੇ ਸਤਿਗੁਰਾਂ ਨੇ ਆਪਣਾ ਇੱਕ ਸੇਵਾਦਾਰ ਸਿੱਖ ਭੇਜਿਆ
ਸ੍ਰੀ ਨਾਨਕ ਦੇਵਰੇ ਛਾਨਾ ਸ੍ਰੀ ਚੰਦ ਫਿਰੇ ਤਪਵਾਨਾ
ਗੁਰੂ ਨਾਨਕ ਸਾਹਿਬ ਦੇ ਦੂਹਰੇ ਵਾਲੇ ਸਥਾਨ ਤੇ ਬਾਬਾ ਸ੍ਰੀ ਚੰਦ ਜੀ ਤਪ ਕਰ ਰਹੇ ਸਨ
ਤਬ ਦਾਸਨ ਬਿਨੈ ਬਖਾਨੀ ਪੀਪੀਤ ਤੁਮਾਰੀ ਆਨੀ
ਭਾਈ ਕਮਲੀਆ ਜੀ 1000 ਰੁਪਇਆ ਤੇ ਘੋੜਾ ਲੈ ਕੇ ਬਾਬਾ ਸ੍ਰੀ ਚੰਦ ਜੀ ਕੋਲ ਪਹੁੰਚੇ ਆ ਕੇ ਬੇਨਤੀ ਕੀਤੀ ਬਾਬਾ ਜੀ ਆਪ ਜੀ ਦੀਆਂ ਪਿਟਾਵਾਂ ਆ ਗਈਆਂ ਨੇ ਜਿਵੇਂ ਆਪ ਜੀ ਦਾ ਹੁਕਮ ਸੀ ਉਸੇ ਤਰ੍ਹਾਂ ਹੀ ਇਹ ਪਿਟਾਵਾਂ ਆਪ ਜੀ ਤੱਕ ਪਹੁੰਚ ਗਈਆਂ ਹਨ
ਸੁਣ ਹਰਕਤ ਹੋਏ ਪਰਮੀਨਾ ਨਿਜ ਸੇਵਕ ਬੂਜਨ ਕੀਨਾ
ਬਾਬਾ ਸ੍ਰੀ ਚੰਦ ਜੀ ਬੜੇ ਖੁਸ਼ ਹੋਏ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਆਪਣੇ ਸੇਵਾਦਾਰ ਨੂੰ ਆਪਣੇ ਸੇਵਕ ਭਾਈ ਕਮਲੀਏ ਨੂੰ ਪੁੱਛਣ ਲੱਗੇ
ਕੋ ਬਾਤ ਕਮਲੀਆ ਸਾਰੀ ਜਬ ਗੁਲ ਟਿਕ ਜਾਏ ਉਚਾਰੇ
ਬਾਬਾ ਸ੍ਰੀ ਚੰਦ ਜੀ ਭਾਈ ਕਮਲੀਆ ਜੀ ਏਦਾਂ ਦੱਸੋ ਕਿ ਜਦੋਂ ਤੁਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਜਾ ਕੇ ਸਾਡੀ ਬੇਨਤੀ ਸੁਣਾਈ ਸੀ ਸਾਡੀ ਕੀਤੀ ਹੋਈ ਅਰਜ ਸੁਣਾਈ ਸੀ
ਤਬ ਹਰਕ ਕੇਰੇ ਸੂਰ ਛਾਏ ਕਿਮ ਕਹਿ ਕਰ ਭੇਟ ਪਛਾਏ
ਗੁਰੂ ਅਰਜਨ ਸਾਹਿਬ ਖੁਸ਼ ਹੋਏ ਸਨ ਸੁਣ ਕੇ ਸਾਡੀ ਗੱਲ ਜਾਂ ਕੁਝ ਦੁਖੀ ਹੋਏ ਸੀ ਕਿਉਂਕਿ 1000 ਰੁਪਇਆ ਵੀ ਉਦੋਂ ਬੜਾ ਮਾਇਨੇ ਰੱਖਦਾ ਸੀ ਕਹਿਣ ਲੱਗੇ ਬਾਬਾ ਸ੍ਰੀ ਚੰਦ ਜੀ ਕਿ ਜਦੋਂ ਤੁਸੀਂ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਕਿਹਾ ਸਾਡੀ ਗੱਲ ਸੁਣ ਕੇ ਗੁਰੂ ਅਰਜਨ ਸਾਹਿਬ ਖੁਸ਼ ਹੋਏ ਜਾਂ ਉਨ੍ਹਾਂ ਦੇ ਮਨ ਚ ਕੁਝ ਰਿਸ ਆਇਆ ਔਰ ਉਨ੍ਹਾਂ ਨੇ ਭੇਟਾ ਦੇ ਕੇ ਕੀ ਕਹਿ ਕੇ ਭੇਜਿਆ ਹੈ
ਉਨ੍ਹਾਂ
ਕੋਲ ਕਿੰਨਾ ਕੁ ਚਿਰ ਖਲੋਤਾ ਰਿਹਾ ਤੈਨੂੰ ਕਿੰਨਾ ਕੁ ਚਿਰ ਉਨ੍ਹਾਂ ਕੋਲ ਖਲੋਣਾ ਪਿਆ ਤੇ ਉਨ੍ਹਾਂ ਨੇ ਕਿਹੜੇ ਰਸ ਵਾਲੇ ਬਚਨ ਤੈਨੂੰ ਕਹੇ ਨੇ ਕਿਸ ਤਰ੍ਹਾਂ ਦੇ ਬੋਲ ਉਥੇ ਕਿ ਜੋ ਜੋ ਕੁਝ ਹੋਇਆ ਉਹ ਮੈਨੂੰ ਦੱਸ
ਗੁਰਦਾਸ ਕਮਲੀਆ ਦੋ ਕੋਈ ਠਾਂਡੇ ਆ ਗਏ ਸੋ
ਗੁਰੂ ਅਰਜਨ ਸਾਹਿਬ ਜੀ ਦੇ ਭੇਜੇ ਸੇਵਾਦਾਰ ਤੇ ਦੂਜੇ ਭਾਈ ਕਮਲੀਆ ਜੀ ਦੋਵੇਂ ਉੱਠ ਕੇ ਖਲੋਤੇ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਹੱਥ ਜੋੜ ਕੇ ਸਾਰਾ ਬਿਰਤਾਂਤ ਸੁਣਾਉਣ ਲੱਗੇ ਭਾਈ ਕਮਲੀਆ ਜੀ
ਬਿਰਤਾਂਤ ਪਇਓ ਸੋ ਬਤਾਵਾ ਮੈਂ ਜਾਏ ਸੁਬਾਕ
ਸੁਣਾਵਾਤੰਤ ਸੁਣਾਇਆ ਕਹਿਣ ਲੱਗਾ ਬਾਬਾ ਜੀ ਆਪ ਜੀ ਦਾ ਜੋ ਹੁਕਮ ਸੀ ਉਹ ਮੈਂ ਗੁਰੂ ਅਰਜਨ ਸਾਹਿਬ ਜੀ ਕੋਲ ਜਾ ਕੇ ਪਹੁੰਚ ਕੇ ਪਹਿਲਾਂ ਮਹਾਰਾਜ ਜੀ ਨੂੰ ਹੱਥ ਜੋੜ ਕੇ ਸੁਣਾਇਆ
ਮੈਂ ਸੰਪੂਰਗ ਕੇ ਮੁਖ ਜੁਆ
ਜਦੋਂ ਮੈਂ ਬੇਨਤੀ ਕੀਤੀ ਸੁਣ ਕੇ ਉਨ੍ਹਾਂ ਦੇ ਮੂੰਹ ਤੇ ਕੋਈ ਸ਼ੋਭ ਨਹੀਂ ਆਇਆ ਉਨ੍ਹਾਂ ਦੇ ਮਨ ਚ ਕੋਈ ਸ਼ੋਭ ਨਹੀਂ ਆਇਆ ਜਿਵੇਂ ਉਨ੍ਹਾਂ ਦਾ ਸੁਭਾਅ ਪਹਿਲਾਂ ਸੀ ਉਸੇ ਤਰ੍ਹਾਂ ਆਪ ਜੀ ਦਾ ਬਚਨ ਸੁਣਨ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਰਿਹਾ ਉਨ੍ਹਾਂ ਦੇ ਸੁਭਾਅ ਚ ਕੋਈ ਕਿਸੇ ਪ੍ਰਕਾਰ ਦਾ ਫਰਕ ਨਹੀਂ ਪਿਆ
ਮੁਝ ਭੋਜਨ ਦੇਖ ਸਥਾਨੇ ਸਭ ਪਹੁੰਚਿਓ ਭੋਜਨ ਖਾਨੇ
ਗੁਰੂ ਜੀ ਨੇ ਉਸ ਵੇਲੇ ਮੈਨੂੰ ਹੁਕਮ ਕੀਤਾ ਕਿ ਜਾ ਕੇ ਪਹਿਲਾਂ ਲੰਗਰ ਚ ਪ੍ਰਸ਼ਾਦਾ ਛਕਾਓ ਜਦੋਂ ਆਓਗੇ ਤੁਹਾਨੂੰ ਭੇਟਾ ਦੇ ਦਿੰਨੇ ਮੈਨੂੰ ਉਨ੍ਹਾਂ ਨੇ ਲੰਗਰ ਛਕਣ ਵਾਸਤੇ ਲੰਗਰ ਵਾਲੇ ਸਥਾਨ ਤੇ ਭੇਜ ਦਿੱਤਾ ਜਿੱਥੇ ਬਹੁਤ ਸਾਰੇ ਸਿੱਖ ਲੰਗਰ ਛਕ ਰਹੇ ਸਨ
ਸ੍ਰੀ ਗੰਗਾ ਤੈ ਮਰਚਾਵੇ ਸਿੱਖ ਪੁੰਜ ਅਸਨ ਲੈ ਖਾਵੇ
ਮਾਤਾ ਗੰਗਾ ਜੀ ਪ੍ਰਸ਼ਾਦਾ ਵਰਤਾ ਰਹੇ ਸਨ ਤੇ ਬਹੁਤ ਸਾਰੇ ਸਿੱਖ ਉਨ੍ਹਾਂ ਕੋਲੋਂ ਪ੍ਰਸ਼ਾਦਾ ਲੈ ਕੇ ਛਕ ਰਹੇ ਸੀ
ਬਹੁ ਭੀੜ ਪਈ ਸਿੱਖ ਲੇਤੇ ਇੱਕ ਮਾਤਾ ਭੋਜਨ ਦਿੱਤੇ
ਬਹੁਤ ਜ਼ਿਆਦਾ ਸੀ ਇਕੱਲੇ ਮਾਤਾ ਜੀ ਵਰਤਾ ਰਹੇ ਸੀ ਪ੍ਰਸ਼ਾਦੇ ਲੈਣ ਵਾਲੇ ਬਹੁਤ ਜ਼ਿਆਦਾ ਸਨ
ਮੈਂ ਜਾਚੀ ਹੋ ਇੱਕ ਦੋਏ ਬਾਰੀ ਤਿੰਨ ਦੇਖਤ ਗਿਰਾ ਉਚਾਰੇ
ਵੀ ਖਲੋਤੇ ਨੇ ਜਾ ਕੇ ਇੱਕ ਦੋ ਵਾਰੀ ਉਨ੍ਹਾਂ ਕੋਲੋਂ ਪ੍ਰਸ਼ਾਦਾ ਮੰਗਿਆ ਤੇ ਮੈਨੂੰ ਖਲੋਤੇ ਨੂੰ ਵੇਖ ਕੇ ਮਾਤਾ ਗੰਗਾ ਜੀ ਨੇ ਏਦਾਂ ਬਚਨ ਕਿਹਾ
ਸਮ ਐਦੀ ਕੇ ਤੁਮ ਆਵੋ ਰਹਿ ਖਰੇ ਅਸਨ ਕੋ ਖਾਓ
ਮੈਨੂੰ ਉਨ੍ਹਾਂ ਨੇ ਆਖਿਆ ਵੀ ਤੂੰ ਐਦੀ ਆ ਜਿਹੜਾ ਚੱਲ ਕੇ ਆਇਆ ਖਲੋਤਾ ਰੋਟੀ ਖਾ ਰਿਹਾ ਬਹਿੰਦਾ ਨਹੀਂ ਬਾਬਾ ਜੀ ਮੈਨੂੰ ਤਾਂ ਆਪ ਜੀ ਦਾ ਹੁਕਮ ਸੀ ਨਾ ਬੈਠਣ ਦਾ ਤੇ ਮਾਤਾ ਗੰਗਾ ਜੀ ਨੇ ਮੈਨੂੰ ਕਿਹਾ ਕਿ ਤੂੰ ਐਦੀ ਆ ਜਿਹੜਾ ਬੈਠ ਕੇ ਭੋਜਨ ਨਹੀਂ ਪਿਆ ਸਕਦਾ
ਕਹਿ ਕਰ ਦੀ ਆਹਾਰਾ میں کھایو ویر پدارا
ایدی کہہ کے پرشادے بھی دے دیتے ماتا گندارے میں پرشادہ چھک کے گرو کے لنگرا وچوں باہر آ گیا
گرو ارجن پیٹ منگائے سکھدے کر سنگ پچھائے
ارجن صاحب نے اسی ویلے پیٹا منگا لی ہزار روپیہ بھی منگا لیا گھوڑا بھی منگا لیا اور منگا کے اسی وقت مینو دے کے آ نال سیوادار بھی بھیجیا انہوں نے آ سیوک بھی گرو ارجن صاحب نے نال بھیجیا ہے
سن سری چند جن پہنا رس تنک تار کر بینا
بابا شری چند جی جنہوں کسی پرکار کا کوئی پہ نہیں تپ دی مورت سن تے اس وقت تھوڑا جا رس بھی آیا بھی ساڈے سیوادار نو گرو کے محل خالسا جی اتو ایک سنکیت ملتا ہے کہ بھائی جدو سیوا کردے ہوو ادو سیوا کردیا کدے کسی نو کوئی پیڑا بول نہیں بولنا سیوا کردیا کدے کسی نو کٹھور نہیں بولنا عام کر کے کئی سنگھ سیوا کردے ہوندے نے نالے سنگت نو کھاؤ کھاؤ کر کے پئی جاندے گالی پئی جاندے اے کام ادا نہ کر پرے ہو جا تینو نہیں پتا ادا دی شبداولی پدی شبداولی ورت کے ایک دوجے نو ہی گسے ہوئی جاندے ایک دوجے نال ہی بحث بازی کری جاندے نے ویکھو ایتھوں سنکیت مل رہا ہے ماتا گنگا جی نے سبھاوک کی چاہے گل کہی سی بھی تو ایدھی ہے پر اس بچن کر کے کیویں بابا شری چند جی نو سراپ دینا پیا سراپ نہیں کہہ سکتے ہونی سی جڑی آن والے سمے چ برتنی سی بابا شری چند جی منہ چ بچن نکلے دے سبھاوک اس کر کے بابا شری چند جی نے کچھ روس دھار کے اس وقت بین بچن کہے تا جو آن والے سمے وچ ساری سنگتاں نو گرسکھاں نو کان ہو جان کہ بھائی جدو گرو کے لنگرا وچ جا کتے بھی کوئی سیوا کردے ہونی ہے تے سیوا کردیا کدے بھی اپنی زبان تو کوڑا بول نہیں بولنا نمرتا سہت حلیمی پرے بول ہی بولنے نے اے سنکیت دین واسطے بچن بابا شری چند جی کہن لگے نے
جی اہے ادین بھکھے چت چیت کہت بچ رکھے
بابا شری چند جی کہن دے اچھا جی وہ ادیاں دے انہی بھکھے نے تے انہے رکھے بچن اپنے منہ تو بول دے نے
تو ایدی تن کر آمیں رپ کورے دوش
لگاویں ایدی انہاں دے کر آون گے تے جھوٹے دوش لان گے گرو ارجن صاحب تے بابا شری چند جی نے ہونی دسی جڑی اگے ہونی سی ایدی تاں آونے ہی سن نا گرو گھر تے بابا شری چند جی کہندے جی ایدیاں دے بھکھے نے تے ایدیاں نے پھر آنا ہے انہاں دے گھر جڑے کوڑے دوش گرو ارجن صاحب تے لاون گے
تن آمن کو پھل دیکھے ترکیشر دکھت وشیکھے
ایدیاں دے آن دا بڑا ڈاڈا دکھ ہوئے گا کیویں ترکیشور بادشاہ او کیویں ڈاڈے دکھ دے وے گا
کم دیو سراپ گر کر کو ہوئی ہون ہار پر ہر کو
بابا جی نے ادا ہون ہاری دا جڑا بچن سی او اپنے مکھوں اچارن کر دیتا اے بچن بابا جی نے اپنے مکھوں کہا
سب لئی اکول سنوارے تن چھاتی گنے ہزارے
ساری مایا پیٹا لے لئی پٹاوا لے لیا تے مایا دی گنتی کر کے اپنے کول رکھ لئی
پل پورا سندر ہیرا پرسن پیت اس بیڑا
کوڑا ویکھیا کوڑا بڑا سندر سی بڑا چنچل سی تے ویکھ کے بابا شری چند جی نے پھر وار بھی دتا اپنی رسنا تو وار دیندیا پرسن ہو کے بولے
گر کر میں ودے تبیلا کوئی ادھکے سین چکیلا
گرو گھر وچ گھوڑیاں دا بڑا وڈا تبیلا ودے گا او بچن سچ ہوئے جدو گرو ہرگوبند صاحب دے سمے پھر سینکڑے ہی گھوڑے سی گرو کے تبیلے چ بابا شری چند جی نے بچن کیتا ور دتا گرو گھر وچ تبیلا ودے گا ادھکے سینا فوجاں سکیلن گے کٹھیاں کرن گے گرو گھر وچ
پر دینو آست اس کالا
ور بھی دتا اپنے مخار بند چو جڑا سکھ آیا سی اونو ایک رات اپنے کول ہی بابا جی نے رکھیا
ہن کین بسرجن نیکو تگ آئے ست گرو جی کو
اگلے دن اس سکھ نو بابا جی نے ودا کیتا اور وہ سکھ بابا شری چند جی کو چل کے ودا ہو کے گرو ارجن صاحب جی مہاراج جی کو پہنچیا
سکل پرسنگ سنایو جیو بر ارساپ الایو
آ کے سارا پرسنگ سنایا ستگرا نو ਜਿਵੇਂ ਬਾਬਾ ਜੀ ਨੇ ਵਰ ਦਿੱਤਾ ਜਾਂ ਜਿਹੜਾ ਸਰਾਪ ਦਾ ਬਚਨ ਹੋਇਆ ਉਹ ਸਾਰੇ ਬਚਨ ਆ ਕੇ ਸਿੱਖ ਨੇ ਗੁਰੂ ਸਾਹਿਬ ਨੂੰ ਸੁਣਾਏ।
ਸਰ ਵਿਖੇ ਜਮੈ ਵਿਦਤਾ ਵਾ ਖੀ ਗੰਗਾ ਸੁਣ ਦੁੱਖ ਪਾਵਾ।
ਇਹ ਗੱਲ ਸਾਰਿਆਂ ਚ ਪ੍ਰਗਟ ਹੋਈ ਤੇ ਮਾਤਾ ਗੰਗਾ ਜੀ ਨੂੰ ਪਤਾ ਲੱਗਾ ਕਿ ਮੇਰੇ ਇਹੋ ਜਿਹਾ ਬੋਲ ਕਹਿਣ ਕਰਕੇ ਸਰਾਪ ਮਿਲ ਗਿਆ ਤੇ ਮਾਤਾ ਜੀ ਬੜੇ ਦੁਖੀ ਹੋਏ। ਮਾਤਾ ਜੀ ਦਾ ਚਿੱਤ ਬੜਾ ਦੁਖੀ ਹੋਇਆ।
ਸ੍ਰੀ ਅਰਜਨ ਬੋਜਨ ਕੀ ਨੰਗ ਤੁਮ ਸਰਾਪ ਕਹਾਂ ਕਰ ਲੀ ਨੰਗ।
ਮਹਾਰਾਜ ਜੀ ਮਾਤਾ ਗੰਗਾ ਜੀ ਨੂੰ ਪੁੱਛਦੇ ਗੰਗਾ ਜੀ ਤੁਸੀਂ ਇਹ ਸਰਾਪ ਕਿਵੇਂ ਲੈ ਲਿਆ, ਤੁਸੀਂ ਇਹ ਸਰਾਪ ਕਿਵੇਂ ਲੈ ਲਿਆ ਸੇਵਾ ਕਰਦਿਆਂ।
ਸ੍ਰੀ ਨਾਨਕ ਨੰਦ ਉਬਾਚਾ ਮੈਂ ਮਿਟ ਹੈ ਹੋਇਆ ਸਾਚਾ।
ਇਹ ਵਚਨ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਮੁਖੋਂ ਕਿਹਾ, ਹੁਣ ਇਹ ਮਿਟਣਾ ਨੀ ਹੋਣ ਹਾਰ ਹੈ ਜੋ ਬਾਬਾ ਸ੍ਰੀ ਚੰਦ ਜੀ ਦੀ ਰਸਨਾ ਤੋਂ ਨਿਕਲੀ ਹੈ।
ਤਪਵਾਨ ਜਤੀ ਵਰਤ ਪੂਰਾ ਕਿਮ ਬਨ ਹੈ ਤਿੰਨ ਬਚ ਕੂੜਾ।
ਉਹ ਬੜੇ ਤਪਵਾਨ ਤਪਸਵੀ ਜਤੀ ਤੇ ਸੂਰੇ ਨੇ, ਉਨ੍ਹਾਂ ਦਾ ਕਿਹਾ ਹੋਇਆ ਬਚਨ ਕਿਵੇਂ ਝੂਠਾ ਹੋ ਸਕਦਾ ਹੈ।
ਸੁਨ ਗੰਗਾ ਸਕਲ ਸੁਨਾਏ ਬਦ ਪੀਰ ਵਿਖੇ ਅਕਲਾਏ।
ਗੰਗਾ ਜੀ ਸੁਣ ਕੇ ਦੱਸਣ ਲੱਗੇ ਸਤਿਗੁਰਾਂ ਨੂੰ, ਮਹਾਰਾਜ ਜੀ ਇਕੱਠ ਬਹੁਤ ਜ਼ਿਆਦਾ ਸੀ, ਸੰਗਤ ਬਹੁਤ ਸੀ, ਸਿੱਖ ਬਹੁਤ ਸਨ, ਮੈਂ ਪ੍ਰਸ਼ਾਦਾ ਵਰਤਾਉਣ ਵਾਲੀ ਕੱਲੀ ਸੀ, ਮਨ ਅਕਲਾ ਗਿਆ, ਕਾਲਾ ਪਿਆ ਹੋਇਆ ਸੀ।
ਮੰਗੇ ਖਰੋ ਆਹਾਰਾ ਮੈਂ ਬੈਠੇ ਤਬੈ ਨਿਆਰਾ।
ਖਲੋਤਾ ਪ੍ਰਸ਼ਾਦਾ ਮੰਗੀ ਜਾਂਦਾ ਸੀ ਤੇ ਮੈਂ ਉਹਨੂੰ ਪ੍ਰਸ਼ਾਦਾ ਦਿੱਤਾ ਜੀ, ਉਹ ਬਾਰ ਬਾਰ ਮੰਗ ਰਿਹਾ ਸੀ।
ਬਚਨੀ ਤੁਰ ਜਾ ਚਿਤ ਜੋਵਾ ਬੋਕਾ ਬੋਕਾ ਇਲ ਮਮ ਚਿਤੋਵਾ।
ਮੈਂ ਕਠੋਰ ਬਚਨ ਉਹਨੂੰ ਕਹਿ ਬੈਠੀ, ਕਠੋਰ ਸ਼ਬਦ ਮੇਰੇ ਮੂੰਹ ਤੋਂ ਨਿਕਲ ਗਿਆ ਔਰ ਉਸ ਕਰਕੇ ਮੇਰਾ ਮਨ ਹੁਣ ਕਾਇਲ ਹੋ ਰਿਹਾ, ਦੁਖੀ ਹੋ ਰਿਹਾ।
ਸਮ ਐਦੀ ਖਰੇ ਹੋ ਉਚਾਰਾ
ਕਹਿ ਦਿੱਤਾ ਕਿ ਤੂੰ ਐਦੀਆਂ ਖਲੋਤਾ ਪ੍ਰਸ਼ਾਦਾ ਮੰਗਦਾ, ਨਾਲੇ ਐਦੀ ਵੀ ਕਹਿ ਦਿੱਤਾ, ਨਾਲੇ ਉਹਨੂੰ ਪ੍ਰਸ਼ਾਦਾ ਵੀ ਖਲੋਤੇ ਨੂੰ ਦੇ ਕੇ ਛਕਾ ਦਿੱਤਾ।
ਛਿਮਾ ਕਰੀ ਸੁਨ ਸੋਏ,
ਇਹੀ ਇੱਕ ਵਗਿਆ ਹੋਈ ਆ ਮੇਰੇ ਕੋਲੋਂ, ਪਰ ਬਾਬਾ ਸ੍ਰੀ ਚੰਦ ਜੀ ਨੇ ਛਿਮਾ ਨਹੀਂ ਕੀਤੀ।
ਭਇਓ ਸਰਾਪ ਗੁਰ ਜਾਨਾ ਹੋਏ ਹੋਣ ਹਰ ਕੋ ਮਾਨਾ।
ਮਹਾਰਾਜ ਜੀ ਜਾਣੀ ਜਾਣ ਜਾਣਗੇ ਕਿ ਬਾਬਾ ਸ੍ਰੀ ਚੰਦ ਜੀ ਨੇ ਵੀ ਕੋਈ ਸਰਾਪ ਨਹੀਂ ਦਿੱਤਾ, ਉਹਨਾਂ ਦੀ ਰਸਨਾ ਤੋਂ ਵਾਕ ਨਿਕਲਿਆ ਜਿਹੜੀ ਆਉਣ ਵਾਲੇ ਸਮੇਂ ਚ ਹੋਣੀ ਵਰਤਣੀ ਹੈ, ਉਹ ਉਹਨਾਂ ਨੇ ਸੰਕੇਤ ਦੇ ਕੇ ਦੱਸ ਦਿੱਤਾ ਹੈ।
ਮੈਂ ਚਿੰਤ ਚਿੰਤ ਮੈਂ ਕੈਸੇ ਇੱਕ ਰਸ ਬੀਤੀ ਨਿਤ ਚਿਤ ਤੈਸੇ।
ਉਹਨਾਂ ਦੇ ਮਨ ਚ ਕੋਈ ਚਿੰਤਾ ਨਹੀਂ ਹੋਈ, ਧੰਨ ਗੁਰੂ ਅਰਜਨ ਸਾਹਿਬ ਦੀ ਬਿਰਤੀ ਇੱਕ ਰਸ ਹੀ ਰਹੀ, ਇਹ ਨੀ ਸੋਚਿਆ ਕਿ ਸਰਾਪ ਹੋ ਗਿਆ ਜਾਂ ਵਰ ਹੋ ਗਿਆ। ਮਹਾਰਾਜ ਜੀ ਦਾ ਚਿੱਤ ਇਕਦਮ ਉਸੇ ਤਰ੍ਹਾਂ ਸ਼ਾਂਤ ਹੈ।
ਗੁਰ ਧੀਰਾ
ਦਾ ਚਿੱਤ ਗੈਰ ਗੰਭੀਰ ਹੈ, ਜਿਵੇਂ ਸਮੁੰਦਰ ਦਾ ਪਾਣੀ ਹੁੰਦਾ ਨਾ ਗੈਰ ਗੰਭੀਰ ਸ਼ਾਂਤ ਹੁੰਦਾ ਹੈ, ਏਦਾਂ ਸਤਿਗੁਰਾਂ ਦਾ ਚਿੱਤ ਗੈਰ ਗੰਭੀਰ ਹੈ।
ਮੈਂ ਸੀਤਲ ਤਪਤ ਹੋਵੰਤਾ ਮੈਂ ਵਧੈ ਨਾ ਕਟੈ ਕਦੰਤਾ।
ਸਮੁੰਦਰ ਦਾ ਪਾਣੀ ਨਾ ਠੰਡਾ ਹੁੰਦਾ ਤੇ ਨਾ ਗਰਮ ਹੁੰਦਾ, ਧੁੱਪ ਨਾਲ ਗਰਮ ਨੀ ਹੁੰਦਾ ਤੇ ਸਰਦੀ ਨਾਲ ਠੰਡਾ ਨੀ ਹੁੰਦਾ, ਇੱਕੋ ਜਿਹਾ ਰਹਿੰਦਾ, ਨਾ ਉਹ ਵਧਦਾ ਹੈ ਤੇ ਨਾ ਹੀ ਘਟਦਾ, ਇੱਕੋ ਜਿਹਾ ਰਹਿੰਦਾ। ਏਦਾਂ ਗੁਰੂ ਅਰਜਨ ਸਾਹਿਬ ਦਾ ਚਿੱਤ ਹੈ ਸਮੁੰਦਰ ਦੇ ਸਮਾਨ, ਜਿਹੜਾ ਕਿਸੇ ਪ੍ਰਕਾਰ ਦੇ ਸੋਗ ਕਰਕੇ ਤਪਦਾ ਨਹੀਂ, ਕਿਸੇ ਪ੍ਰਕਾਰ ਦੇ ਸੁੱਖ ਕਰਕੇ ਠੰਡਾ ਨਹੀਂ, ਇੱਕੋ ਜਿਹਾ ਇੱਕ ਰਸ ਸਿੱਖ ਸਦਾ ਰਹਿਣ ਵਾਲਾ ਹੈ। ਐਸੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ